ઈશ્વર નામ જોયા નહીં અચક ક્રોધ લોકોમાંથી પારણા કરી દીધું. આપજીને કહ્યું કે વચન જો આપજી મિત્ર વાણી પડી દેજો સગુર પાતશાહને વચનાન. આપજીને વચન કહ્યું કે મુખ મેં અંદર સબ કો બહાર હુકમ ના કોઈ નાનક હુકમે જે કુછ હૈ તા હમે કહે ના કોઈ. જો કુછ અસી સંસાર તકદે હા સબ ઈશ્વર દે હુકમ વિચ હૈ. ਪਰ ਮੈਂ ਆਪਣੇ ਨੂੰ ਬੇਨਤੀ ਕਰਾਂ ਉਸ ਦੇ ਹੁਕਮ ਤੋਂ ਬਿਨਾਂ ਕੁਝ ਹੁੰਦਾ ਨਹੀਂ. ਸਭ ਕੁਝ ਹੁਕਮ ਵਿੱਚ ਵਰਤ ਰਿਹਾ ਹੈ. ਆਪ ਜੀ ਕੱਲ੍ਹ ਪੈਸੀਆਂ ਹੈਰਾਨੀ ਖਰਾਬ ਕਰ ਦੇਣ ਵਾਲੀਆਂ ਘਟਨਾਵਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਕਹੀਆਂ ਨੇ ਉਹਨਾਂ ਦੀ ਵਿਚਾਰ ਕਰਕੇ ਆਏ ਹੋ. ਸਾਡੀ ਸੋਚ ਤਾਂ ਐਸੀ ਹੈ ਕਿ ਕੇਵਲ ਪੜ੍ਹਨਾ ਤੇ ਪੜ੍ਹ ਕੇ ਅੱਗੇ ਲੰਘ ਜਾਣਾ ਹੈ. ਅਸੀਂ ਕਦੇ ਬਾਣੀ ਦੀ ਗਹਿਰਾਈ ਵਿੱਚ ਜਾ ਕੇ ਉਸ ਨੂੰ ਸੋਚਣ ਦਾ ਯਤਨ ਨਹੀਂ ਕੀਤਾ. ਕਦੇ ਸਾਡਾ ਐਸਾ ਯਤਨ ਨਹੀਂ ਹੋਇਆ ਕਿ ਅਸੀਂ ਇਸ ਨੂੰ ਵਿਚਾਰੀਏ, ਬਾਣੀ ਨੂੰ ਸਮਝਣ ਦਾ ਯਤਨ ਕਰੀਏ. ਕਿਉਂਕਿ ਗੁਰੂ ਬਾਣੀ ਚ ਐਸੇ ਵਚਨ ਕਹਿੰਦਾ ਹੈ ਬਾਣੀ ਜਲੋ ਵਿਚਾਰ ਸੀ ਜੇ ਉਹ ਗੁਰਮੁਖ ਹੋਏ. ਅਸੀਂ ਅੱਜ ਵੀ ਜਿਹੜੀਆਂ ਗੱਲਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਕਹੀਆਂ ਹੋਈਆਂ ਵਿਚਾਰਦੀਆਂ ਨੇ ਉਹਦੇ ਵਿੱਚ ਵੀ ਸਤਿਗੁਰ ਪਾਤਸ਼ਾਹ ਨੇ ਐਸੇ ਖਿਆਲ ਪੇਸ਼ ਕੀਤੇ ਨੇ ਜਿਹੜੇ ਉਹਨਾਂ ਦੀ ਕਸਰਤੀ ਤੇ ਪੂਰੇ ਉਤਰੇ. ਇੱਕ ਅਲੱਗ ਗੱਲ ਹੈ ਅਸੀਂ ਨਾ ਸਮਝੀਏ, ਅਸੀਂ ਨਾ ਉਹਨਾਂ ਤੇ ਚੱਲੀਏ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਰਾਬਰ ਪਹੁੰਚਣਾ ਜਾਂ ਉਸ ਵਿਚਾਰ ਤੱਕ ਪਹੁੰਚ ਜਾਣਾ ਸਾਡੇ ਲਈ ਖਰਾ ਕਠਿਨ ਹੈ. ਤਾਂ ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੱਕ ਨਹੀਂ ਪਹੁੰਚੋਗੇ ਉਨੀ ਦੇਰ ਤੱਕ ਸਤਿਗੁਰੂ ਪਾਤਸ਼ਾਹ ਦੀ ਕਹੀ ਹੋਈ ਬਾਣੀ ਸਾਡੇ ਸਮਝ ਵਿੱਚ ਨਹੀਂ ਆਏਗੀ. ਅਸੀਂ ਪੜ੍ਹ ਤਾਂ ਸਕਾਂਗੇ, ਅਖਰੀ ਅਰਥ ਵੀ ਉਹਦੇ ਕਰਦੇ ਹਾਂ ਕਰ ਸਕਾਂਗੇ, ਕਿਉਂਕਿ ਅਰਥ ਤਾਂ ਡਿਕਸ਼ਨਰੀਆਂ ਦੀ ਗੱਲ ਹੈ, ਅਰਥ ਤਾਂ ਤੁਹਾਨੂੰ ਕੋਸ਼ਾਂ ਵਿੱਚੋਂ ਮਿਲ ਜਾਂਦੇ. ਪਰ ਯਾਦ ਰੱਖਿਓ ਆਤਮ ਅਨੁਭਵ ਜਿਹੜਾ ਹੈ ਉਹ ਕਿਤਾਬਾਂ ਵਿੱਚ ਨਹੀਂ ਮਿਲਦਾ. ਪਰ ਬਾਣੀ ਮੇਰਾ ਪੂਰਾ ਕਾਫੀ ਸਬਜੈਕਟ ਨਹੀਂ ਹੈ, ਇਹ ਅਨੁਭਵ ਦੀ ਬਾਤ ਹੈ. ਜਿਵੇਂ ਜਿਵੇਂ ਆਤਮਕ ਅਵਸਥਾ ਮਨੁੱਖ ਦੀ ਉੱਚੀ ਹੁੰਦੀ ਚਲੀ ਜਾਂਦੀ ਹੈ ਉਵੇਂ ਉਵੇਂ ਬਾਣੀ ਤੇ ਪੁੱਜੇ ਵੀ ਤੱਕ ਵਿਅਕਤੀ ਜਾਣੂ ਹੋ ਸਕਦਾ ਹੈ. ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਅੱਜ ਦੇ ਪਵਿੱਤਰ ਸ਼ਬਦ ਵਿੱਚ ਐਸੇ ਵਚਨ ਕਰ ਰਹੇ ਨੇ ਕਿ ਹੈ ਵਿੱਚ ਅਵਣ ਰਹਿ ਸਦਵਾਓ. ਗੱਲ ਸ਼ੁਰੂ ਕਰਦੇ ਨੇ ਹਵਾ ਤੋਂ, ਕਹਿੰਦੇ ਨੇ ਹਵਾ ਉਸਦੇ ਡਰ ਵਿੱਚ ਉਸਦੇ ਭੈ ਵਿੱਚ ਉਸਦੀ ਚਲਾਈ ਹੋਈ ਸਦੀਪ ਕਾਰ ਚੱਲਦੀ ਹੈ. ਪਰ ਤੁਸੀਂ ਕਦੇ ਸੋਚਿਆ ਨਹੀਂ ਕਿ ਕੋਈ ਹਵਾ ਜਿੱਥੇ ਸੰਸਾਰ ਦੇ ਚਾਰ ਚਫੇਰ ਘੁੰਮ ਰਹੀ ਹੈ ਉਸੇ ਹੀ ਹਵਾ ਵਿੱਚ ਤੁਸੀਂ ਵੀ ਸਵਾਸ ਲੈਂਦੇ ਹੋ. ਪਰ ਇਹ ਸਵਾਸ ਤੁਸੀਂ ਕਦੇ ਕਿਸੇ ਯਤਨ ਨਾਲ ਨਹੀਂ ਲਏ, ਬਸ ਕਦੇ ਉਸ ਸਮੇਂ ਜਦੋਂ ਬਿਮਾਰ ਹੋ ਜਾਣ, ਜਦੋਂ ਰੋਗੀ ਹੋ ਜਾਣ, ਜਦੋਂ ਤੁਹਾਡੇ ਸਵਾਸ ਵਾਲੀ ਨਾਲੀ ਨੂੰ ਸੁੱਜਣ ਆ ਜਾਣ, ਤਾਂ ਤੁਹਾਨੂੰ ਜਦੋਂ ਸਾਹ ਔਖਾ ਆਉਣ ਲੱਗਦਾ ਹੈ ਉਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਹ ਸੌਖਾ ਹੋ ਜਾਏ, ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨਾਲ ਅਪੁਆਇੰਟਮੈਂਟ ਬਣਾ ਕੇ ਡਾਕਟਰ ਕੋਲ ਚਲੀਏ, ਕਿਉਂਕਿ ਸਾਹ ਔਖਾ ਆ ਰਹੇ ਹੁੰਦੇ. ਡਾਕਟਰ ਦਵਾਈ ਦੇਵੇਗਾ, ਰੋਗ ਠੀਕ ਹੋ ਜਾਏਗਾ, ਸਾਹ ਲੈਣ ਲੱਗ ਜਾਓਗੇ. ਪਰ ਤੁਸੀਂ ਡਾਕਟਰ ਨੂੰ ਯਾਦ ਤਾਂ ਕੀਤਾ, ਜੋ ਤੁਹਾਡੇ ਸਵਾਸਾਂ ਦੀ ਗਤੀ ਨੂੰ ਹਰ ਸਮੇਂ ਯਾਦ ਜਾਰੀ ਰੱਖ ਰਿਹਾ ਉਹ ਤੁਹਾਨੂੰ ਕਦੇ ਯਾਦ ਨਹੀਂ ਆਇਆ. ਤੁਸੀਂ ਕਦੇ ਸੋਚਿਆ ਨਹੀਂ ਕਿ ਤੁਸੀਂ ਸੁੱਤੇ ਹੋ, ਪਰ ਉਹ ਹਵਾ ਉਹਦੇ ਡਰ ਵਿੱਚ ਫਿਰ ਵੀ ਤੁਹਾਡੇ ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ. ਤੁਹਾਨੂੰ ਸੁੱਤਿਆ ਕੋਈ ਗਿਆਨ ਨਹੀਂ ਕਿ ਤੁਸੀਂ ਕਿਸ ਜਗ੍ਹਾ ਤੇ ਸੁੱਤੇ ਹੋ. ਤੁਹਾਨੂੰ ਸੁੱਤਿਆ ਕੋਈ ਗਿਆਨ ਨਹੀਂ ਤੁਸੀਂ ਔਰਤ ਹੋ ਜਾਂ ਮਰਦ ਹੋ. ਤੁਹਾਨੂੰ ਸੁੱਤਿਆ ਕੋਈ ਗਿਆਨ ਨਹੀਂ ਕਿ ਤੁਸੀਂ ਰਾਜਾ ਹੋ ਜਾਂ ਭਿਖਾਰੀ ਹੋ. ਤੁਹਾਨੂੰ ਸੁੱਤਿਆ ਆਪਣੇ ਸਰੀਰ ਤੱਕ ਦੀ ਸ਼ੁੱਧ ਹੋਣ ਦਾ ਪਤਾ ਨਹੀਂ. ਤੁਹਾਨੂੰ ਸੁੱਤਿਆ ਸਵਾਸ ਕੌਣ ਦੇ ਰਿਹਾ ਹੈ, ਕੌਣ ਅੰਦਰ ਉਹਨਾਂ ਨੂੰ ਲਿਜਾ ਰਿਹਾ, ਕੌਣ ਉਹਨਾਂ ਨੂੰ ਬਾਹਰ ਕਰ ਰਿਹਾ ਹੈ, ਤੁਸੀਂ ਕਦੇ ਸੋਚਿਆ ਨਹੀਂ. ਗੁਰੂ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਜਿਹੜੇ ਬਚਨ ਕਰਦੇ ਨੇ ਉਹਨਾਂ ਬਚਨਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਾ ਕਿ ਨਿਰਾਪੁਰਾ ਮੱਥੇ ਟੇਕਣ ਦੀ, ਨਿਰਾਪੁਰਾ ਪੜ੍ਹਨ ਦੀ, ਨਿਰਾਪੁਰਾ ਪੂਜਾ ਭੇਟਾ ਕਰਨ ਦੀ ਲੋੜ ਹੈ, ਬਲਕਿ ਉਹਨਾਂ ਬਚਨਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਸਮਝਣ ਦੀ ਲੋੜ ਹੈ। ਜਿਸ ਪਾਸੇ ਅਸੀਂ ਅਜੇ ਨਹੀਂ ਚੱਲਦੇ, ਅਸੀਂ ਸੋਚਦੇ ਪਾਠ ਕਰਨਾ ਹੈ ਕਿਉਂ ਕਰਨਾ ਕੋਈ ਪਤਾ ਨਹੀਂ, ਬਾਣੀ ਪੜ੍ਹਨੀ ਹੈ ਕਿਉਂ ਪੜ੍ਹਨੀ ਕੋਈ ਪਤਾ ਨਹੀਂ, ਗੁਰਦੁਆਰੇ ਜਾਣਾ ਕਿਉਂ ਜਾ ਰਹੇ ਹੋ ਕੋਈ ਪਤਾ ਨਹੀਂ, ਅੰਮ੍ਰਿਤ ਵੇਲੇ ਜਾਗਣਾ ਕਿਉਂ ਜਾਗ ਰਹੇ ਹੋ ਕੋਈ ਪਤਾ ਨਹੀਂ, ਅੰਮ੍ਰਿਤ ਪੀਣਾ ਕਿਉਂ ਪੀ ਰਹੇ ਹੋ ਕੋਈ ਪਤਾ ਨਹੀਂ। ਐਸੀਆਂ ਅਨੇਕਾਂ ਵਿਚਾਰਾਂ ਜਿਨ੍ਹਾਂ ਦਾ ਪਤਾ ਤਾਂ ਨਹੀਂ ਹੈ ਪਰ ਕਰੀ ਜਾ ਰਹੇ ਹੋ, ਉਹਨਾਂ ਨੂੰ ਜੀਵਨ ਵਿੱਚ ਨਿਭਾਈ ਜਾ ਰਹੇ ਹੋ, ਜਿੰਨੀ ਦੇਰ ਤੱਕ ਪਤਾ ਨਹੀਂ ਚੱਲੇਗਾ ਉਨੀ ਦੇਰ ਤੱਕ ਕੀ ਪ੍ਰਾਪਤ ਕਰ ਲਓਗੇ, ਅੱਜ ਤੱਕ ਕਿੰਨੇ ਪਾਠ ਕਰੇ, ਕੀ ਆਤਮ ਅਨੁਭਵ ਹੋ ਗਿਆ, ਕੀ ਉਹ ਸੁਰਤ ਜੋ ਸੁੱਤੀ ਹੈ ਉਹ ਜਾਗ ਗਈ, ਕੀ ਐਸੀ ਸੋਝੀ ਪ੍ਰਾਪਤ ਹੋ ਗਈ ਜਿਵੇਂ ਗੁਰੂ ਬਾਣੀ ਚ ਕਹਿੰਦਾ ਇਨ ਮਨ ਲੈ ਜਾਓ ਉਨ ਮਨ ਰਹੇ ਤਾਂ ਤਿੰਨ ਲੋਕ ਕੀ ਬਾਤੇ ਕਹਿ, ਕੀ ਤਿੰਨ ਲੋਕਾਂ ਦੀ ਯਾਦ ਹੋ ਗਈ, ਨਹੀਂ ਨਹੀਂ ਐਸਾ ਨਹੀਂ ਹੋਇਆ। ਆਠ ਸੇਤੀ ਨਾਕ ਪਕੜਾ ਸੂਟ ਤੇ ਤਾਰੂ ਦੁਨੀਆ ਦੇ ਲੋਕਾਂ ਨੂੰ ਇਹ ਦੱਸਦਾ ਕਿ ਮੈਨੂੰ ਬੜੀ ਸੋਚੀ ਹੈ ਪਰ ਬਗਰ ਪਾਛਾ ਕਛ ਨਾ ਸੁਝਿਆ, ਇਹਦੇ ਪਿੱਛੇ ਕੀ ਹੋ ਰਿਹਾ ਇਹਨੂੰ ਕੋਈ ਪਤਾ ਨਹੀਂ। ਇਹ ਹੈ ਪਦਮ ਅਨੁਭਵ। ਗੁਰੂ ਸਾਹਿਬ ਵੀ ਕਹਿੰਦੇ ਨੇ ਇਸ ਗੱਲ ਨੂੰ ਸਮਝਣ ਦਾ ਯਤਨ ਕਰ ਕਿ ਇਹ ਪਵਿੱਤਰ ਬਾਣੀ ਜਾਣਨ ਦਾ ਵਿਸ਼ਾ ਤਾਂ ਹੈ, ਮੇਰਾ ਪੂਰਾ ਪੜ੍ਹਨ ਦਾ ਵਿਸ਼ਾ ਨਹੀਂ ਹੈ। ਇਹ ਵਾਰ ਵਾਰ ਕਿਉਂ ਪੜ੍ਹਨੀ ਹੈ, ਵਾਰ ਵਾਰ ਕਿਉਂ ਇਸ ਨੂੰ ਦੁਹਰਾਉਣਾ ਹੈ, ਕੇਵਲ ਇਸ ਲਈ ਕਿ ਤੁਹਾਨੂੰ ਇਸ ਗੱਲ ਦੀ ਯਾਦ ਹੋ ਜਾਏ ਕਿ ਇਹ ਪਵਿੱਤਰ ਬਾਣੀ ਉਪਦੇਸ਼ ਕੀ ਕਰਨੀ ਹੈ, ਇਸ ਲਈ ਇਹਨੂੰ ਵਾਰ ਵਾਰ ਪੜ੍ਹਨਾ। ਪਰ ਅਸੀਂ ਤਾਂ ਕੇਵਲ ਪੜ੍ਹ ਤੱਕ ਸੀਮਤ ਰਹਿੰਦੇ ਹਾਂ, ਕੇਵਲ ਕੰਠਸਥ ਕਰ ਲਈ, ਯਾਦ ਕਰ ਲਈ ਦੇ ਬਾਅਦ ਅਸੀਂ ਤੋਤਾ ਰਟਨ ਕਰ ਲਿਆ। ਬਹੁਤ ਸਾਰੀ ਬਾਣੀ ਯਾਦ ਹੈ ਪਰ ਜਿਸ ਨੂੰ ਯਾਦ ਹੈ ਉਹ ਫੁੱਲਿਆ ਨਹੀਂ ਸਮਾਉਂਦਾ, ਮੇਰੇ ਨਹੀਂ ਬਾਣੀ ਯਾਦ ਹੈ। ਯਾਦ ਰੱਖ ਤੇਰੀ ਬਾਣੀ ਤੇ ਯਾਦ ਹੈ, ਭਲਾ ਹੈ ਇਸ ਵਿੱਚ ਵੀ, ਪਰ ਜਿੰਨੀ ਦੇਰ ਤੱਕ ਤੇਰੀ ਸੁਰਤ ਦੀ ਤਾਰ ਬਾਣੀ ਫੜ ਕੇ ਉਸ ਨਾਲ ਨਹੀਂ ਜੁੜੀ ਤਾਂ ਇਸ ਪਵਿੱਤਰ ਬਾਣੀ ਤੋਂ ਤੂੰ ਕੀ ਪ੍ਰਾਪਤ ਕੀਤਾ, ਕੁਝ ਵੀ ਤਾਂ ਮਿਲਿਆ। ਯਾਦ ਰੱਖ ਬਾਣੀ ਪੜ੍ਹਦਾ ਤਾਂ ਤੈਨੂੰ ਪਤਾ ਚੱਲਦਾ, ਜਿਹੜੀਆਂ ਪਿੱਛੇ ਤੁਸੀਂ ਗੱਲਾਂ ਪੜ੍ਹ ਕੇ ਆਇਆ ਕਿ ਇਹ ਜਗ ਸੱਚੇ ਕੀ ਹੈ ਕੋਈ, ਤੈਨੂੰ ਪਤਾ ਚੱਲ ਜਾਂਦਾ, ਤੈਨੂੰ ਪਤਾ ਚੱਲ ਜਾਂਦਾ ਸਮਾਨ ਨਾ ਸਮਾਨ ਰੇ, ਤੈਨੂੰ ਪਤਾ ਚੱਲ ਜਾਂਦਾ ਕਿ ਸਭ ਕੁਝ ਉਸ ਦੇ ਹੁਕਮ ਵਿੱਚ ਹੈ। ਤੂੰ ਨਿੱਤ ਪੜ੍ਹਿਆ ਕਿ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਦਾ ਕੋਈ, ਪਰ ਨਹੀਂ ਜਾਣ ਸਕਿਆ ਕਿ ਸਭ ਕੁਝ ਕਿਵੇਂ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਜਿਤਾ ਪ੍ਰਤੀ ਜੀਵਨ ਜਨਮ ਦੇ ਦੇਖ ਉਹਨਾਂ ਨੂੰ ਵੱਡੇ ਹੁੰਦੇ ਤੱਕਦਾ, ਤੇਰੇ ਸਾਹਮਣੇ ਦਰਖਤ ਉੱਗਦੇ ਵੱਡੇ ਹੁੰਦੇ, ਸੁੱਖ ਸੜ ਜਾਂਦੇ, ਉਹਨਾਂ ਨੂੰ ਫਲ ਲੱਗਦੇ, ਉਹਨਾਂ ਨੂੰ ਫੁੱਲ ਲੱਗਦੇ, ਪੱਤਝੜ ਆਉਂਦੀ, ਪੱਤੇ ਛੜ ਜਾਂਦੇ, ਨਵੀਆਂ ਕੋਂਪੜਾਂ ਫੁੱਟਦੀਆਂ, ਫੁੱਲ ਖਿੜਦੇ, ਪੱਤੇ ਹੁੰਦੇ, ਛਾਵਾਂ ਹੁੰਦੀਆਂ, ਦਰਖਤਾਂ 'ਤੇ ਬੈਠ ਕੇ ਪੰਛੀ ਨਗਮੇ ਗਾਉਂਦੇ, ਪਰ ਤੂੰ ਤਾਂ ਕਦੇ ਕੁਛ ਸੋਚਿਆ? ਇੰਨੀ ਤਬਦੀਲੀ ਤੇਰੇ ਵੇਖਣ ਵਿੱਚ ਹਰ ਸਾਲ ਹੁੰਦੀ, ਕਦੇ ਸਰਦੀ ਆ ਗਈ, ਕਦੇ ਗਰਮੀ ਆ ਗਈ, ਕਦੇ ਪਤਝੜ ਆ ਗਈ, ਕਦੇ ਬਸੰਤ ਆ ਗਈ, ਕਦੇ ਕੋਈ ਰੁੱਤ ਆਈ, ਕਦੇ ਕੋਈ ਰੁੱਤ ਆਈ, ਪਰ ਤੂੰ ਧਿਆਨ ਨਾ ਦਿੱਤਾ। ਤੇਰੇ ਵੇਖਦੇ ਹਾਂ, ਕਦੇ ਦੇਖਦਾ ਚੰਦਰਮਾ ਪੂਰਾ ਹੈ, ਕਦੇ ਦੇਖਦਾ ਘਟ ਰਿਹਾ ਹੈ, ਕਦੇ ਪੂਰਨਿਮਾ ਵੀ ਮਨਾਈ, ਮੱਸਿਆ ਵੀ ਮਨਾਈ, ਪਰ ਕਿੰਨੀ ਅਫਸੋਸ ਦੀ ਗੱਲ, ਨਾ ਤੈਨੂੰ ਅਮਾਵਸ ਦਾ ਪਤਾ ਚੱਲਿਆ, ਨਾ ਤੈਨੂੰ ਚੰਦਰਮਾ ਦਾ ਪਤਾ ਚੱਲਿਆ। ਬਸ ਚੰਦਰਮਾ ਨਾ ਚੜਿਆ ਤਾਂ ਅੱਜ ਅਮਾਵਸ ਦੀ ਰਾਤ ਹੈ, ਪਰ ਤੂੰ ਕਦੇ ਗੁਰੂ ਦੇ ਬਚਨਾਂ ਵੱਲ ਧਿਆਨ ਨਹੀਂ ਦਿੱਤਾ। ਤੇਰਾ ਗੁਰੂ ਚੰਦਰਮਾ ਦੇ ਨਾ ਚੜ੍ਹਨ ਨੂੰ ਮੱਸਿਆ ਦੀ ਰਾਤ ਨਹੀਂ ਕਹਿੰਦਾ, ਤੇਰਾ ਗੁਰੂ ਚੰਦਰਮਾ ਦੇ ਚੜ੍ਹ ਜਾਣ ਨੂੰ ਪੂਰਨਿਮਾ ਦੀ ਰਾਤ ਨਹੀਂ ਕਹਿੰਦਾ। ਜਦੋਂ ਆਪਣੇ ਗੁਰੂ ਤੋਂ ਪੁੱਛੇਗਾ ਅਮਾਵਸ ਕੀ ਹੈ, ਤੇਰਾ ਗੁਰੂ ਦੱਸੇਗਾ ਕਿ ਝੂਠ ਅਮਾਵਸ ਹੈ, ਪੂਰ ਅਮਾਵਸ ਸਾਚ ਚੰਦਰਮਾ ਤੀਸਰਾ ਨਾਹੀ ਕਹਿ ਚੜਿਆ, ਹਾਰ ਲਕੁਨੀ ਹੋਈ ਅੰਧੇਰਾ ਰਾਹ ਹੁੰਦਾ ਕੋਈ ਪਰ ਤੂੰ ਕਦੇ ਆਪਣੇ ਗੁਰੂ ਦੇ ਰਚਨਾ ਵਿੱਚ ਧਿਆਨ ਇੰਨਾ ਅਭਿਮਾਨ ਤੂੰ ਕਰਦਾ ਰਿਹਾ ਕਿ ਮੈਂ ਬਾਹਰ ਨਹੀਂ ਪੜ੍ਹਦਾ ਮੈਂ ਬੜਾ ਵਿਦਵਾਨ ਹਾਂ ਹਮ ਬੜ ਕਮ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਰੀ ਸੂਰ ਹਮ ਦਾਤੇ ਇਹ ਵਿੱਚ ਕਲਪਨ ਦਾ ਸੀ ਪਰ ਗੁਰੂ ਦੇ ਕਹੇ ਹੋਏ ਬੱਚਨ ਤੇਰੇ ਸਮਝ ਵਿੱਚ ਨਹੀਂ ਆਇਆ ਗੁਰੂ ਨੇ ਤੈਨੂੰ ਕਿਹਾ ਦੇਖ ਸਭ ਕੁਝ ਉਸਦੇ ਭੈ ਵਿੱਚ ਉਸਦੇ ਡਰ ਦੇ ਅਧੀਨ ਉਸਦੇ ਹੁਕਮ ਵਿੱਚ ਚੱਲ ਰਿਹਾ ਹੈ ਕਦੇ ਉਸ ਵੱਲ ਤੱਕ ਜੋ ਹੋ ਰਿਹਾ ਹੈ ਨਹੀਂ ਤੱਕਿਆ ਈਸ਼ਵਰ ਨੂੰ ਤਲਬਦਾ ਜਾ ਈਸ਼ਵਰ ਤੇਰੇ ਘਰ ਵਿੱਚ ਆਇਆ ਤੈਨੂੰ ਉਸਦੀ ਪਹਿਚਾਣ ਨਹੀਂ ਉਹ ਕਹਿੰਦਾ ਰਿਹਾ ਮੇਰਾ ਪੁੱਤਰ ਕਦੇ ਤੂੰ ਸੋਚਿਆ ਨਹੀਂ ਪੁੱਤਰ ਦੇ ਅੰਦਰ ਕੌਣ ਬੈਠ ਕੇ ਤੇਰੇ ਕੋਲ ਆਇਆ ਹੈ ਕਈ ਵਾਰ ਤੂੰ ਪੁੱਤਰ ਨੂੰ ਥੱਪੜ ਵੀ ਮਾਰ ਦਿੰਦਾ ਕਈ ਵਾਰ ਪੁੱਤਰ ਨੂੰ ਗਾਲੀਆਂ ਵੀ ਬੰਨਦਾ ਕਈ ਵਾਰ ਆਪਣੇ ਭਰਾਵਾਂ ਮਿੱਤਰਾਂ ਨਾਲ ਸਾਂਝ ਪਾਉਂਦਾ ਕਦੇ ਤੋੜ ਲੈਂਦਾ ਕਦੇ ਗੁਰੂ ਦੇ ਸਿਧਾਂਤ ਨੂੰ ਸਮਝ ਲੈਂਦਾ ਉਸ ਤੱਕ ਪਹੁੰਚਦਾ ਤਦੇ ਪਤਾ ਚੱਲਦਾ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏ ਮਨ ਸਾਹ ਹੰਸ ਜੈਸੇ ਬਹੁਤ ਬਹੁਤ ਪ੍ਰਭ ਸੋਈ ਤੇਰੇ ਗੁਰੂ ਨੇ ਪਵਿੱਤਰ ਬਾਣੀ ਚ ਬਚਨ ਕਹੇ ਪਰ ਤੂੰ ਕਦੇ ਧਿਆਨ ਨਾ ਦਿੱਤਾ ਗੁਰੂ ਨੇ ਬਚਨ ਕਹਿ ਬਿਸਰ ਗਈ ਸੰਤਾਪ ਕਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਜੋ ਪ੍ਰਭ ਕੀ ਨੋ ਸੋ ਬਲ ਮਾਨਿਓ ਇਸ ਮਤ ਸਾਧੂ ਚ ਪਾਈ ਸਭ ਮੈਂ ਰਵ ਰਹੇ ਆਪਣਾ ਵੇਖ ਹੈ ਵੇਖ ਵੇਖ ਨਾ ਸਾਈ ਤਾਂ ਕੀ ਤੂੰ ਗੁਰੂ ਦੇ ਬਚਨਾਂ ਨੂੰ ਪੜ੍ਹ ਕੇ ਗੁਰੂ ਦੇ ਰਚਨਾ ਨੂੰ ਸੁਣ ਕੇ ਗੁਰੂ ਦੇ ਰਚਨਾ ਦੀ ਵਿਚਾਰ ਕਰਕੇ ਵੀ ਇਸ ਸੰਸਾਰ ਵਿੱਚ ਉਸ ਨੂੰ ਜਾਣਿਆ ਨਹੀਂ ਫਿਰ ਕਹਿੰਦਾ ਮੈਂ ਬਾਣੀ ਪੜ੍ਹਨ ਵਾਲਾ ਹਾਂ ਮੈਂ ਸਿੱਖ ਹਾਂ ਸਿੱਖਾ ਗੁਰੂ ਤੂੰ ਕੀ ਸਿੱਖਿਆ ਕੁਝ ਵੀ ਤਾਂ ਨਹੀਂ ਸਿੱਖਿਆ ਬਸ ਕੇਵਲ ਮੱਥੇ ਟੇਕੇ ਕੇਵਲ ਮਾੜਾ ਸ਼ਰੀਰ ਕੇਵਲ ਵਾਹਿਗੁਰੂ ਵਾਹਿਗੁਰੂ ਨਹੀਂ ਕੀਤਾ ਉਹ ਕੁਝ ਨਹੀਂ ਸਿੱਖਿਆ ਵਾਹਿਗੁਰੂ ਕਹਿ ਕੇ ਵੀ ਕਿ ਤੇਰਾ ਹਿਰਦਾ ਸ਼ੁੱਧ ਹੋ ਗਿਆ ਇਸ ਵਿੱਚ ਕੋਈ ਮੈਲ ਨਹੀਂ ਕਿ ਅੰਤਸ਼ਕਰਨ ਵਿੱਚ ਚੰਦੇ ਸੰਕਲਪਾਂ ਤੇ ਵਿਕਲਪਾਂ ਨੂੰ ਰੋਕ ਸਕਿਓ ਕੁਝ ਵੀ ਤਾਂ ਨਹੀਂ ਮੈਂ ਬੜਾ ਕੁਝ ਆਪਣੇ ਅੰਦਰ ਕਰਤਾ ਬਣਾ ਲੈ ਕਿ ਮੈਂ ਉਹ ਕਰ ਲੈਂਦਾ ਆਹ ਕਰ ਲੈਂਦਾ ਨਹੀਂ ਤੂੰ ਗੁਰੂ ਦਾ ਆਦਰ ਨਹੀਂ ਕੀਤਾ ਗੁਰੂ ਦੇ ਭੈ ਵਿੱਚ ਨਹੀਂ ਰਿਹਾ ਯਾਦ ਰੱਖੋ ਜਿੰਨੀ ਦੇਰ ਗੁਰੂ ਦਾ ਆਦਰ ਨਹੀਂ ਦੇ ਰਿਹਾ ਜਿੰਨੀ ਦੇਰ ਤੱਕ ਗੁਰੂ ਦਾ ਭੈ ਤੇਰੇ ਅੰਦਰ ਨਹੀਂ ਉਨੀ ਦੇਰ ਤੂੰ ਪ੍ਰਾਪਤ ਨਹੀਂ ਹੋਏਗਾ ਤੇਰੀ ਆਪਣੀ ਕੇਵਲ ਤੇ ਕੇਵਲ ਆਪਣੀ ਤਸੱਲੀ ਲਈ ਤੂੰ ਇੱਕ ਪਾਠ ਕਰਕੇ ਵੀ ਕਹਿ ਦਿੰਦਾ ਕਿ ਮੈਂ ਪਾਠ ਕਰ ਤੂੰ ਬਨ ਬਾਣੀਆਂ ਪੜ੍ਹ ਕੇ ਵੀ ਕਹਿ ਦਿੰਦਾ ਮੈਂ ਨਿਤਨੇਮ ਹੀ ਹਾਂ ਪਰ ਤੂੰ ਕਦੇ ਵੀ ਨਹੀਂ ਜਾਣਿਆ ਨਿਤਨੇਮ ਦਾ ਮਤਲਬ ਕੀ ਹੈ ਨੇਤਾ ਪ੍ਰਤੀ ਨੇਮ ਨਾਲ ਨਿਯਮ ਨਾਲ ਬਾਣੀ ਕਿਉਂ ਪੜ੍ਹਨੀ ਹੈ ਤੈਨੂੰ ਇਸ ਕਰਨ ਦਾ ਗਿਆਨ ਕੀ ਹੈ ਸਮਝ ਗੁਰੂ ਨਾਨਕ ਸਾਹਿਬ ਦੇ ਵਚਨਾਂ ਨੂੰ ਜਿਨ੍ਹਾਂ ਵਚਨਾਂ ਤੋਂ ਸਿੱਖੋ ਪਤ ਸਕੇ ਨੇ ਭੈ ਵਿੱਚ ਅਵੜ ਬਹਿ ਸਦ ਵਾਹ ਉਹਦੇ ਹੁਕਮ ਵਿੱਚ ਹੈ ਵਾਹ ਉਹ ਤੇਜ ਚਲਾਏ ਵੀ ਚੱਲਦੀ ਉਹ ਕਹਿ ਹੌਲੀ ਵਗਣਾ ਤਾਂ ਹੌਲੀ ਵਗਦੀ ਉਹਦੇ ਹੁਕਮ ਵਿੱਚ ਜੀਵਾਂ ਦੀ ਪ੍ਰਤਪਾਲਣਾ ਕਰਦੀ ਜੀਵਾਂ ਦੇ ਅੰਦਰ ਜਾਂਦੀ ਬਾਹਰ ਆਉਂਦੀ ਉਹਦੇ ਹੁਕਮ ਵਿੱਚ ਤੇਰੇ ਹੁਕਮ ਵਿੱਚ ਨਹੀਂ ਜੇ ਤੈਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਕਦੇ ਕਿ ਜੇ ਤੂੰ ਯਾਦ ਨਾਲ ਸਾਸ ਲਏਗਾ ਤਾਂ ਬਚੇਗਾ ਨਹੀਂ ਤਾਂ ਮਰ ਜਾਏਗਾ ਤੇ ਤੂੰ ਕਦੋਂ ਦਾ ਮਰ ਗਿਆ ਹੁੰਦਾ ਕਿਉਂਕਿ ਤੈਨੂੰ ਤਾਂ ਕਈ ਵਾਰ ਕੀਮਤੀ ਤੋਂ ਕੀਮਤੀ ਚੀਜ਼ਾਂ ਜਿਹਨਾਂ ਨੂੰ ਤੂੰ ਕਹਿੰਦਾ ਉਹਨਾਂ ਨੂੰ ਰੱਖ ਕੇ ਭੁੱਲ ਜਾਂਦਾ ਇਹਦਾ ਪਤਾ ਨਹੀਂ ਕਿੱਥੇ ਰੱਖਣਾ ਤੈਨੂੰ ਸਾਸ ਲੈਣ ਨੂੰ ਚੇਤਾ ਨਹੀਂ ਜਿਹੜੇ ਦਿਨ ਤੇ ਰਾਤ ਵਿੱਚ 24,000 ਦਿਨਾਂ ਦੇ ਸਿਆਣੇ ਲੋਕਾਂ ਦੇ 24,000 ਵਾਰ ਆਪਣਾ ਧਿਆਨ ਜੇ ਸਵਾਸਾਂ ਦੇ ਦਿੰਦੋ ਤਾਂ ਬਾਕੀ ਗੱਲਾਂ ਕਿਉਂ ਕਰਦਾ ਨਹੀਂ ਉਸ ਦੇ ਭੈ ਵਿੱਚ ਹੈ ਸਭ ਉਹਦੇ ਭੈ ਵਿੱਚ ਚੱਲ ਰਹੀ ਹਵਾ ਕੇਵਲ ਤੇਰੀ ਪ੍ਰਤਪਾਲਣਾ ਨਹੀਂ ਕਰਦੀ 84 ਲੱਖ ਜੀਵਾਂ ਨੂੰ ਪਾਲਣਾ ਕਰਦੀ ਹੈ ਇੱਕ ਇੱਕ ਜੀਵ ਦੀ ਪ੍ਰਤਪਾਲਣਾ En ook wat ze wel maar kennen. Of sommigen het wel met het einde niet. Aan die pangeli van die tijd kennen het bij hem en ze tellen hem. Lang het er jou. Ja, we gaan met in onze parents, onze dagelijks stellen. Kjoen zo'n. Dat is wat ze heeft. बस केवल जिस साधक बिछड़ गए उसमें मिलन नहीं दिन रात पे करते साधक बिछड़े बिछोड़िया दे सूर्य की थुक ने उड्डिया पानी आप बढ़ के जा चढ़े ऊंचाइया में जिथे जाके टेम्परेचर माइनस हो गया ये पर्वतों दिया शिखर दृषिया जाके चोटिया जाके गिर गया पर्वत ਅੱਜ ਬੜੀ ਜਾਂਦਾ ਕਿ ਸੂਰਜ ਗ੍ਰਹਿਣ ਮਿਲੇ ਚਰਖਾ ਜਲ ਉਪਰ ਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਰਾਮ ਪਰ ਕਦੇ ਨਹੀਂ ਸੋਚਿਆ ਕਿ ਜਦੋਂ ਸੂਰਜ ਦੀਆਂ ਕਿਰਨਾਂ ਉਸ ਬਰਫ਼ ਨੂੰ ਮਿਲ ਗਿਆ ਉਹਨੂੰ ਆਪਣਾ ਅਸਲਾ ਯਾਦ ਆ ਗਿਆ ਉਹ ਪਿਘਲਿਆ ਔਰ ਤੁਰਿਆ ਆਪਣੇ ਕੇਂਦਰ ਵੱਲ ਉਸ ਪਾਸ ਨਾ ਦਿਸ਼ਾ ਹੈ ਨਾ ਉਸਦੇ ਰਸਤੇ ਕਦੇ ਵਧਾਇਆ ਨਾ ਉਸਨੇ ਕੋਈ ਕਿਸੇ ਨੇ ਸੜਕ ਬਣਾਈ ਬਸ ਤੂੰ ਆਪਣੇ ਅੱਗੇ ਆਈਆਂ ਰੁਕਾਵਟਾਂ ਨੂੰ ਤੋੜਦਾ ਦਿਲ ਤੇ ਰਾਤ ਦਾ ਵਿਚਾਰ ਨਾ ਰੱਖੇ ਆਪਣੇ ਕੇਂਦਰ ਵਿੱਚ ਮਿਲਣ ਲਈ ਉੱਥੋਂ ਬਹਿ ਤੁਰਿਆ ਇੱਕ ਦਿਨ ਐਸਾ ਆਇਆ ਜਦੋਂ ਉਹ ਆਪਣੇ ਕੇਂਦਰ ਵਿੱਚ ਸਾਗਰ ਵਿੱਚ ਆ ਕੇ ਫਿਰ ਲੱਗਿਆ ਪਰ ਤੂੰ ਲੱਗਦੇ ਦਰਿਆਵਾਂ ਤੋਂ ਨਹੀਂ ਪੁੱਛਣਾ ਸੀ ਤੇਰੇ ਜੀਵਨ ਵਿੱਚ ਰੁਕਾਵਟ ਆ ਗਈ ਤੂੰ ਕੁਝ ਨਾ ਸਿੱਖਿਆ ਤੇਰੇ ਚੱਲਣ ਦਾ ਰੁੱਖ ਬਦਲ ਗਿਆ ਤੂੰ ਕੁਝ ਨਾ ਸਿੱਖਿਆ ਤੂੰ ਗੁਰੂ ਦੀ ਬਾਣੀ ਪੜ੍ਹੀ ਜਿਸ ਵਿੱਚ ਗੁਰੂ ਨੇ ਬਚਨ ਕਹੇ ਪ੍ਰਾਣੀ ਤੂੰ ਆਇਓ ਗਾਹਾਂ ਲੈਣ ਲੱਗਾ ਕਿੱਥ ਕੋ ਫੱਕੜ ਹੈ ਸਭ ਮੁਕਦੀ ਚੱਲੀ ਰਹੇ ਤੂੰ ਤਾਂ ਵੀ ਕੁਝ ਨਾ ਸਿੱਖਿਆ ਗੁਰੂ ਦੇ ਇਹ ਬਚਨ ਵਿੱਚ ਪੜ੍ਹ ਕੇ ਭੈ ਵਿੱਚ ਚੱਲਣ ਲੱਗ ਦਰਿਆ ਲਓ ਪਰ ਤੂੰ ਤਾਂ ਗੁਰੂ ਦੇ ਵਹਿ ਵਿੱਚ ਨਾ ਰਹਿ ਤੇਰੇ ਅੰਦਰ ਉਸਦਾ ਕੋਈ ਵਹਿ ਨਹੀਂ ਤੂੰ ਕਹਿੰਦਾ ਜੋ ਮੇਰਾ ਮਨ ਮੰਨੇਗਾ ਮੈਂ ਕਰਾਂਗਾ ਜਿਸ ਨੂੰ ਮੇਰਾ ਮਨ ਨਹੀਂ ਮੰਨਦਾ ਮੈਂ ਨਹੀਂ ਕਰਦਾ ਤੇਰੇ ਗੁਰੂ ਨੇ ਤੈਨੂੰ ਜੋ ਸਮਝਾਇਆ ਤੂੰ ਨਾ ਸਮਝਿਆ ਗੁਰੂ ਤਾਂ ਕਹਿੰਦਾ ਰਹੇਗਾ ਯਾਦ ਰੱਖ ਗੁਰੂ ਦਾ ਕੰਮ ਹੈ ਗੁਰੂ ਨੇ ਵਾਰ ਵਾਰ ਰੁਕਣਾ ਵਾਰ ਵਾਰ ਕਹਿਣਾ ਕਦੇ ਤਾਂ ਸਮਝ ਆਏਗੀ ਪਰ ਇੱਕ ਕਰਨ ਦਾ ਖਿਆਲ ਕਰੀ ਜੇ ਕਦੇ ਸਮਝਦੇ ਆਖਰ ਦੇ ਸਮੇਂ ਆਏ ਫਿਰ ਕੁਝ ਹੋ ਨਹੀਂ ਸਕੇਗਾ ਫਿਰ ਤੂੰ ਕੁਝ ਕਰ ਨਹੀਂ ਸਕੇਗਾ ਤੇਰੇ ਗੁਰੂ ਨੇ ਪਵਿੱਤਰ ਬਾਣੀ ਵਿੱਚ ਤੈਨੂੰ ਸਮਝਾਉਣ ਦੇ ਬਚਨ ਕਹੇ ਅੱਜ ਉਹ ਸਮਝ ਕਛ ਵਿਗਲ ਨਾ ਹੈ ਭਜ ਲੈ ਰਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਹੋ ਭਾਖਿਓ ਤੋਂ ਹੀ ਕੰਮ ਪਰ ਮੈਨੂੰ ਸਮਝਿਆ ਤੇਰੇ ਗੁਰੂ ਨੇ ਅਗਲੀ ਪੰਕਤੀ ਚ ਬਚਨ ਕਹੇ ਸਰਵਣ ਕਰਤਾ ਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ
ਪੈਰਜ ਅਗਨ ਕਟੈ ਵੇਗਾਲ
ਅਗਨੀ ਵੀ ਉਸ ਦੇ ਵਹਿ ਵਿੱਚ ਜਿੰਨੀ ਤਰ੍ਹਾਂ ਦੀ ਅਗਨ ਨਹੀਂ ਹੋਈ ਯਾਦ ਰੱਖਿਓ ਮੈਂ ਕੱਲ੍ਹ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅੱਗ ਕਿੰਨੇ ਤਰ੍ਹਾਂ ਦੀ ਹੈ ਉਹ ਸਾਰੀ ਅੱਗ ਉਸ ਦੇ ਵਹਿ ਵਿੱਚ ਕੱਢੈ ਵੇਗਾਲ ਵਿਕਾਰੀ ਉਸ ਨੂੰ ਕਹਿੰਦੇ ਜੋ ਦੂਸਰੇ ਦਾ ਕੰਮ ਸਵਾਰੇ ਉਸ ਨੂੰ ਦੇਣਾ ਨਹੀਂ ਨਾ ਪੈ ਪਰ ਦੂਸਰੇ ਦਾ ਕੰਮ ਸਵਾਰੇ ਉਹਨੂੰ ਵਿਕਾਰੀ ਕਹਿੰਦੇ ਅਗਨ ਤੁਹਾਡੀ ਵਿਗਾਰ ਕੱਢਦੀ ਹੈ ਤੁਹਾਡੇ ਅੰਦਰ ਜਠਰ ਅਗਨੀ ਹੈ ਤੁਸੀਂ ਕੀ ਦਿੰਦੇ ਪਿੱਛੇ ਜਿੰਨਾ ਭੋਜਨ ਕਰਦੇ ਹੋ ਜਾਂ ਹਜਮ ਕਰਦੀ ਹੈ ਸੂਰਜ ਨੁੱਕੀ ਦਿੰਦੇ ਹੋ ਉਹ ਤੁਹਾਨੂੰ ਹੀਟ ਦਿੰਦਾ ਤੁਹਾਡੇ ਸਰੀਰ ਦੀ ਪ੍ਰਤਿਪਾਲਣਾ ਕਰਨ ਲਈ ਜ਼ਰੂਰੀ ਹੈ ਪਰ ਤੁਸੀਂ ਕਦੇ ਕੁਝ ਦਿੱਤਾ ਅਗਨੀ ਤੁਹਾਡੀ ਬੇਗਾਰ ਕੱਢ ਲਈ ਅਗਨ ਕਿਉਂ ਕਿਉਂਕਿ ਉਸਦੇ ਵਹਿ ਵਿੱਚ ਵਹਿ ਵਿੱਚ ਅਗਨ ਕੱਢੈ ਬੇਗਾਰ ਅਗਲੀ ਪੰਕਤੀ ਚ ਕਹਿ ਰਹੇ
ਧਰਤੀ ਤਪੀ ਭਾਰ
ਤੁਸੀਂ ਕਦੇ ਨਹੀਂ ਸੋਚਿਆ ਕਿ ਤਿੰਨ ਹਿੱਸੇ ਪਾਣੀ ਵਿੱਚ ਇੱਕ ਹਿੱਸਾ ਧਰਤੀ ਉਸਨੇ ਕਿਵੇਂ ਟਿਕਾ ਦਿੱਤਾ
اسی سوتر نے پانی میں چیک کر کر اللہ تعالیٰ جی جی سوتوں کے پتھر ڈب جائے گا کر دے گا. یہ تو اس کی کلا ہے نا کہ تین حصے پانی ایک حصہ دھرتی ہے اور پانی کے اوپر ہے. جب کرے نلکا لاتے ہو کھو کھوتے ہو تو تھلے پی نکلتا پانی. پر اسی پھر بھی سوچے نہیں پھر اس دھرتی سے کن بھار ہے پربت استے درخت استے منک استے مکان استے ایک کیوں کھڑ سے صاحب کہتے کیول کیول اس نے بیٹھ اس نے ڈر دکھایا انہیں پربندھ ایسا کیتا ہے کہ ایسی کھچ پائی کہ نہیں کتنے جا سکتی اس نے حکم تو دینا. اگلی پنکتیاں چاہیے
پیر چند تیرا سر پار
سی دیکھتے سر بھار ایک بدل وہ ڈر رکھ کے سر بھار برکھا کر لے کر بانی بجٹ کرے مین پیا پرمیشور پایا جی جن سب سکھی وسایا وگیان جو کہتا ہے یاد رکھنے وہ غلط نہیں ہے اور جو کچھ گرو نے کہا ہے وہ بھی غلط نہیں. گرو کہتا ہے بامیہ امرت ویڑا بولیا تیتا سنی پکار ملتا ہے تم فرمان ہوا برسوں کرپا تھا. جب اس کا حکم ہوا تو پہلے چکے تو پھر سر پار سر پر دے سنسار کے جیون سکھ دین لئی برکھا کرتا پھر رہا ہے. یاد رکھو پانی تو دھرتی دے وچ بھی ہے پھر کتو لوڑ کیوں پہ تنور بادشاہ پاون بان بچن کہے کہنے لگے دے جیسے دھرتی اوپر ویدنا برست ہے کیا دھرتی مدے پانی نہ ہی ایشور تیرے اندر ہے تو پتروں نام جپن کی لوڑ کیوں پہ گئی تاکہ وہ تھلے والا پانی اوپرلا پانی برابر ہو جائے ساری دھرتی پھس جائے تیرے اندر وستا ایشور تو وہ نام جس کا رٹن تو کرے جس کو تو جپے وہ ایک ایک ہو جائے جیواتما تو پرماتما کا بھید بھید نہ رہے وہ بھید ہو جائے جنا بس جل کا جل ہوا رام جوتی جوت رہی سمپورن تھیا رام وہ مل جائے جوتی جوت نام. ترور بادشاہ کہنے اندر بھی سر بھار ہویا اس کے حکم میں چلتا ہے دائرے چکن میرا سر بھار اگلی پنکتی چکے رہے
پیوچ راجا ترم دوار
یا بٹھو ترم راج کا دروا ترم راج کا دوار وہ بھی اس نے ڈر بچ ہے وہ حکم ہے باڑی کے بچے کہ ڈر پین دھرت آکاش نکھترا سر اوپر امر کرا دھرتی ڈرتی ہے اس کو آکاش ڈرتا ہے اس کو کیونکہ تکڑا حکم ہے بنا سر کے ہوتے اندر بھی اس کو ڈرتا ہے اس کر کے سر دے بڑھنے سے رہا ہے پہلے چلا جا دھرم دوا دھرم راج بھی اس کا دربار بھی اس کے بھے ہے. اگلی پنکتی کہتے ہیں
پیرچ سورج پیرچ چاند
کہتے ہے اس کے بھے سورج چندرما بھی اس کے در چل رہا ہے. یاد رکھو انہیں یہ پیدا کیتے نے بانی پڑھ کے اسی یہ وچارنا ہے کہ کی یہ سدا پھر رہیں گے نہیں رہیں گے. باڑی نے ایسے خیال دیتے کہ جو اپجو سو برس ہے پر آج کے کال نانک ہر گن گائے گئے ساٹھ سگل جنجا آپ جی نے ایسے وچار بھی مان سکتے کہ ایک دن آئے گا گیڑ تار دھارن گگن پر تارے راسس پون پاپ نیرارے دن سرین برت ار بیتا سمرت ساستر انسنگ بیتا. ایک دن ایسا آئے گا جب سگل پاسار دیسا پاسارا ਫਿਰ ਸਜਾਇ ਕੋ ਸਗਲ ਆਕਾਰ, ਜਿਤਨੇ ਆਕਾਰ ਤੁਹਾਨੂੰ ਦਿਸਦੇ ਨੇ ਇਹ ਸਾਰੇ ਦੇ ਸਾਰੇ ਨੂੰ ਸਜਾ ਕੇ ਕੁਝ ਵੀ ਨਹੀਂ ਰਹਿੰਦਾ, ਨਾ ਸੂਰਜ ਦਿਸੇਗਾ, ਨਾ ਚੰਨ ਦਿਸੇਗਾ, ਨਾ ਤਾਰੇ ਦਿਸਣਗੇ, ਨਾ ਪਰਬਤ ਦਿਸਣਗੇ, ਨਾ ਦਰਖਤ ਦਿਸਣਗੇ। ਅੱਜ ਇਹ ਉਸਦੇ ਭੈ ਵਿੱਚ ਪੈ ਚੱਲਦੇ ਨੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਪੰਕਤੀ ਚ ਕਹਿੰਦੇ ਆ,
ਕੋਹ ਕਰੋੜੀ ਚਲਤ ਦਾ ਅੰਤ,
ਇਹ ਕਰੋੜਾਂ ਕੋਲ ਚੱਲ ਰਹੇ ਜਿਨ੍ਹਾਂ ਦੇ ਕੋਹਾਂ ਦਾ ਅੰਤ ਨਹੀਂ ਆਉਂਦਾ, ਪਰ ਕਿਉਂ ਚੱਲ ਰਹੇ? ਉਸ ਦੇ ਭੈ ਵਿੱਚ, ਉਸ ਦੇ ਡਰ ਵਿੱਚ ਚੱਲ ਰਹੇ। ਅਗਲੀ ਪੰਕਤੀ ਚ ਆਪ ਜੀ ਕਹਿੰਦੇ,
ਪੈਰ ਚ ਸਿੱਧ ਬੁੱਧ ਸੁਰਨਾਥ,
ਸ਼ਬਦ ਕਿਉਂ? ਅਠਾਰਾਂ ਐਸੀਆਂ ਸ਼ਕਤੀਆਂ ਜਿਨ੍ਹਾਂ ਨੂੰ ਸਿੱਧੀਆਂ ਕਿਹਾ ਗਿਆ। ਵਿਗਿਆਨ ਸ਼ਾਇਦ ਇਸ ਤਰ੍ਹਾਂ ਨਾ ਮੰਨੇ, ਪਰ ਪਰਮਾਰਥ ਦੇ ਪਾਦੀਆਂ ਨੇ ਇਸ ਗੱਲ ਨੂੰ ਮੰਨਿਆ ਵੀ ਹੈ ਔਰ ਇਸ ਗੱਲ ਤੱਕ ਪਹੁੰਚੇ ਵੀ ਨੇ। ਵੱਡਾ ਹੋ ਜਾਣਾ, ਛੋਟਾ ਹੋ ਜਾਣਾ, ਪਾਣੀ ਦਾ ਰੂਪ ਧਾਰ ਲੈਣਾ, ਪਵਨ ਦਾ ਰੂਪ ਧਾਰ ਲੈਣਾ, ਐਸੀਆਂ ਅਠਾਰਾਂ ਸ਼ਕਤੀਆਂ ਜਿਨ੍ਹਾਂ ਨੂੰ ਸਿੱਧੀਆਂ ਕਿਹਾ ਗਿਆ, ਉਹ ਜਿਨ੍ਹਾਂ ਵਿਅਕਤੀਆਂ ਨੂੰ ਪ੍ਰਾਪਤ ਹੋ ਗਈਆਂ ਉਹਨਾਂ ਨੂੰ ਸਿੱਧ ਕਿਹਾ ਗਿਆ। ਬੁੱਧ ਗਿਆਨਵਾਨ ਲੋਕ, ਧਰਮ ਪਾਤਸ਼ਾਹ ਤਿੰਨ ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਸੋ ਦੇਵਤੇ ਅਤੇ ਦੇਵਤਿਆਂ ਦਾ ਨਾਥ ਸਵਾਮੀ ਦੇਵਤਿਆਂ ਦਾ ਰਾਜਾ ਜੀ ਸੁਖਿੰਦਰ ਕਹਿੰਦੇ, ਇਹ ਸਭ ਉਸਦੇ ਭੈ ਵਿੱਚ ਨੇ। ਗਿਆਨਵਾਨ ਨੇ, ਸਿੱਧੀਆਂ ਪ੍ਰਾਪਤ ਪੁਰਸ਼ ਨੇ, ਦੇਵਤੇ ਅਤੇ ਦੇਵਤਿਆਂ ਦਾ ਮਾਲਕ ਇੰਦਰ, ਧਰਮ ਪਾਤਸ਼ਾਹ ਸਭ ਉਸਦੇ ਡਰ ਵਿੱਚ ਪੈ ਚੱਲਦੇ। ਅਗਲੀਆਂ ਪੰਕਤੀਆਂ ਚ ਆਪ ਜੀ ਕਹਿ ਰਹੇ,
ਭੈ ਵਿੱਚ ਆਡਾਣੇ ਆਕਾਸ਼,
ਆਪ ਜੀ ਕਹਿੰਦੇ ਜਿਹੜਾ ਆਕਾਸ਼ ਤਣਿਆ ਹੋਇਆ ਹੈ ਨਾ, ਇਹ ਵੀ ਉਸਦੇ ਭੈ ਵਿੱਚ ਹੈ, ਉਸਦੇ ਭੈ ਤੋਂ ਬਿਨਾਂ ਨਹੀਂ। ਅਗਲੀ ਪੰਕਤੀ ਚ ਪ੍ਰਵਾਨ ਕਰ ਰਹੇ ਹਨ,
ਭੈ ਵਿੱਚ ਜੋਧ ਮਹਾਬਲ ਸੂਰ,
ਜੋਧੇ ਮਹਾਬਲੀ ਅਤੇ ਸੂਰਮੇ ਸਭ ਉਸਦੇ ਭੈ ਵਿੱਚ ਨੇ। ਸਿਆਣੇ ਪੁਰਸ਼ਾਂ ਨੇ ਯੋਧਾ, ਮਹਾਬਲੀ ਅਤੇ ਸੂਰਮਾ ਇਹਨਾਂ ਦੀ ਪਰਿਭਾਸ਼ਾ ਦੱਸਦੇ ਹਨ। ਯੋਧਾ ਕਿਸ ਨੂੰ ਕਹਿੰਦੇ, ਮਹਾਬਲੀ ਕਿਸ ਨੂੰ ਕਹਿੰਦੇ, ਸੂਰਮਾ ਕਿਸ ਨੂੰ ਕਹਿੰਦੇ? ਜੋ ਇੱਕ ਨਾਲ ਲੜੇ ਉਹ ਯੋਧਾ, ਜੋ ਦਸ ਵੀਹ ਪੰਜਾਹ ਨਾਲ ਲੜੇ ਉਹ ਮਹਾਬਲੀ, ਔਰ ਜੋ ਇਸ ਤੋਂ ਵੀ ਜ਼ਿਆਦਾ ਨਾਲ ਲੜੇ ਉਹ ਸੂਰਮਾ। ਐਸੀ ਪਰਿਭਾਸ਼ਾ ਪੁਰਾਣੇ ਲੋਕਾਂ ਨੇ ਇਹਨਾਂ ਦੀ ਕੀਤੀ ਹੈ। ਧਰਮ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਵੀ ਈਸ਼ਵਰ ਦੇ ਭੈ ਵਿੱਚ, ਉਹਦੇ ਡਰ ਵਿੱਚ ਚੱਲਦੇ ਹਨ। ਹਾਂਜੀ,
ਭੈ ਵਿੱਚ ਆਵਹਿ ਜਾਵਹਿ ਪੂਰ,
ਔਰ ਕਿੰਨਾ ਸੰਸਾਰ ਅਸੀਂ ਕੱਟਦੇ, ਸੰਸਾਰ ਚ ਕਿੰਨੇ ਲੋਕ ਆ ਰਹੇ, ਕਿੰਨਿਆਂ ਦੀ ਮਿਹਨਤ ਪਾਲਣਾ ਹੋ ਰਹੀ, ਕਿੰਨੇ ਕੇ ਸੰਸਾਰ ਉਪਰਾਂ ਨੂੰ ਭੁੱਖ ਕੇ ਜਾ ਰਹੇ, ਪੂਰਾ ਨੇ ਪੂਰ ਆ ਵੀ ਰਹੇ, ਪੂਰਾ ਨੇ ਪੂਰ ਜਾ ਵੀ ਰਹੇ। ਯਾਦ ਰੱਖੋ, ਪੂਰ ਉਸ ਨੂੰ ਕਹਿੰਦੇ ਪੁਰਾਣੇ ਸਮੇਂ ਵਿੱਚ ਜਦੋਂ ਲੋਕ ਬੇੜੀ ਚ ਚੜ੍ਹਦੇ, ਜਿੰਨੇ ਲੋਕ ਬੇੜੀ ਚ ਬੈਠ ਜਾਂਦੇ ਉਹਨੂੰ ਬੇੜੀ ਦਾ ਪੂਰ ਕਹਿੰਦੇ। ਔਰ ਉਸ ਸਮੇਂ ਵਿੱਚ ਲੋਕਾਂ ਨੇ ਇਹ ਬਹੁਤ ਵੱਡੀ ਗਿਣਤੀ ਸੀ, ਕਿਉਂਕਿ ਇਕੱਠੇ ਇੱਕ ਥਾਂ ਤੇ ਜਾਣ ਵਾਲਿਆਂ ਦਾ ਮੂਲ ਉਹ ਬੇੜੀ ਵਿੱਚ ਹੀ ਤੱਕਦੇ, ਤਾਂ ਤੱਕਦੇ ਕਿ ਸੰਸਾਰ ਦੇ ਬੇੜੇ ਵਿੱਚ ਕਿੰਨੇ ਲੋਕ ਆਉਂਦੇ ਨੇ, ਕਿੰਨੇ ਇਸ ਸੰਸਾਰ ਚ ਪੜ ਰਹੇ, ਕਿੰਨੇ ਜਾ ਰਹੇ। ਉਹਨਾਂ ਨੂੰ ਪੂਰ ਕਿਹਾ, ਭੈ ਵਿੱਚ ਆਵੈ ਜਾਵੈ ਪੂਰ, ਪੂਰਾ ਦੇ ਪੂਰ ਆਉਂਦੇ ਤੇ ਪੂਰ ਚਲੇ ਜਾਂਦੇ। ਸਭ ਉਸ ਦੇ ਡਰ ਵਿੱਚ ਹੈ, ਉਸ ਦੇ ਡਰ ਤੋਂ ਬਿਨਾਂ ਨਹੀਂ ਹੈ।
ਸਗਲਿਆ ਭਉ ਲਿਖਿਆ ਸਰਲੇਖ,
ਅਤੇ ਸਾਰਿਆਂ ਜੀਵਾਂ ਦੇ ਸਿਰ ਤੇ ਉਸ ਦੇ ਡਰ ਦਾ, ਉਸ ਦੇ ਭਾਉ ਦਾ ਲਿਖ ਲਿਖਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ,
ਨਾਨਕ ਨਿਰਭਉ ਨਿਰੰਕਾਰ ਸਚ ਏਕ,
ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਹੈ, ਉਹ ਹੈ ਨਿਰਭਉ ਨਿਰੰਕਾਰ, ਜੋ ਕੇਵਲ ਇੱਕ ਹੀ ਹੈ, ਉਹ ਇੱਕ ਕਿਸੇ ਦੇ ਭੈ ਵਿੱਚ ਨਹੀਂ ਹੈ। ਯਾਦ ਰੱਖਿਓ, ਉਹ ਇੱਕ ਤੁਹਾਡੇ ਅੰਦਰ ਵੀ ਵਿਰਾਜਮਾਨ ਹੈ। ਪਰ ਗੁਰੂ ਨੇ ਇਸ ਗੱਲ ਦੀ ਵੀ ਹੈਰਾਨੀ ਪ੍ਰਗਟ ਕੀਤੀ ਹੈ। ਮੈਡਮ, ਇਹ ਕਿੰਨੀ ਗੱਲ ਅਜੀਬ ਹੈ ਕਿ ਭੈ ਤੇ ਨਿਰਭਉ ਡਰਦਾ ਪਿਆ ਹੈ, ਹੈ ਕਿ ਨਿਰਭਉ, ਪਰ ਇਹਨੂੰ ਭੈ ਸਕਾ ਗਿਆ ਹੈ। ਆਪ ਜੀ ਨੇ ਐਸੇ ਬਚਨ ਵੀ ਬਾਣੀ ਵਿੱਚ ਕਹੇ, ਕਹਿਣ ਲੱਗੇ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ, ਇਹ ਡਰ ਰਿਹਾ ਹੈ ਮੇਰੀ ਬੇਇੱਜ਼ਤੀ ਨਾ ਹੋ ਜਾਏ, ਮੇਰੇ ਕੋਲ ਧਨ ਨਾ ਚਲੇ ਜਾਏ, ਮੇਰੇ ਪਦਾਰਥ ਨਾ ਪੁੱਛ ਜਾਣ, ਮੇਰਾ ਪਰਿਵਾਰ ਕਿਤੇ ਬਿਖਰ ਨਾ ਜਾਏ, ਮੇਰਾ ਕਿਤੇ ਨਾਮਣਾ ਖਰਾਬ ਨਾ ਹੋ ਜਾਣ, ਮੈਂ ਕਦੇ ਇਕੱਲਾ ਨਾ ਹੋ ਜਾਣ, ਮੇਰੀ ਮੌਤ ਨਾ ਹੋ ਜਾਣ। ਡਰਨ ਵਾਲੇ ਨੇ ਕਦੇ ਸੋਚ ਦੱਸੀ ਕਿ ਜਦੋਂ ਤੂੰ ਆਇਆ ਤੇਰੇ ਨਾਲ ਕਿੰਨੇ ਖੜੋਕ ਆਏ ਸੀ, ਜਦੋਂ ਤੂੰ ਆਇਆ ਤੇਰੇ ਕੋਲ ਹੈ ਕੀ ਜੋ ਤੇਰਾ, ਤੂੰ ਸੋਚਿਆ ਤੇਰੇ ਕੋਲ ਤਾਂ ਕੁਝ ਵੀ ਨਹੀਂ ਜੋ ਤੇਰਾ ਹੈ, ਸਭ ਉਸਦਾ ਹੈ, ਤੇਰੇ ਕੋਲ ਸਵਾਸ ਵੀ ਆਪਣੇ, ਤੇਰੇ ਕੋਲ ਸਰੀਰ ਵੀ ਆਪਣਾ, ਤੇਰੇ ਪਾਸ ਧਨ ਵੀ ਆਪਣਾ, ਤੇਰੇ ਪਾਸ ਪਹਿਰੇ ਹੋਏ ਕੱਪੜੇ ਵੀ ਆਪਣੇ, ਜਿਸ ਮਕਾਨ ਵਿੱਚ ਤੁਰੇ ਨੇ ਉਹ ਵੀ ਤੇਰਾ ਆਪਣਾ ਨਹੀਂ ਹੈ, ਸਭ ਕੁਛ ਤਾਂ ਹੈ। ਫਿਰ ਤੂੰ ਕਿਸ ਗੱਲ ਪਤਾ ਨਹੀਂ ਕਿ ਮੇਰਾ ਕੋਈ ਪਤਾ ਹੈ, ਤੇਰਾ ਕੁਝ ਹੈ ਤਾਂ ਨਹੀਂ, ਜਦੋਂ ਤੂੰ ਆਇਆ ਤੂੰ ਕਰ ਲਾ, ਜਦੋਂ ਤੂੰ ਚਾਹੇ ਤਾਂ ਵੀ ਕਰ ਲਾ, ਬਾਕੀ ਕਿਸ ਗੱਲ ਦਾ ਕਰਦੇ ਹੈ। ਤਰਨਗੁਰ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਮੱਥੇ ਤੇ ਦਰਖਾਨ ਨੇ ਡਰ ਦਾ ਲੇਖ ਲਿਖਿਆ ਹੈ, ਪਰ ਉਹ ਆਪ ਇੱਕ ਨਿਰਭਉ ਹੈ, ਜਿਸ ਨਿਰੰਕਾਰ ਦੇ ਹਸਤਾਨ ਨਿਰਭਉ ਨਿਰੰਕਾਰ ਸੱਚ ਇੱਕ, ਪਰ ਉਹ ਇੱਕ ਹੀ ਸੱਚ ਹੈ, ਬਾਕੀ ਸਭ ਹੋਰ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ
ਮਹਲਾ ਪਹਿਲਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤਰੇ ਰਾਮ ਰਵਾਦ।
ਇੱਕ ਨਿਰੰਕਾਰ ਹੀ ਨਿਰਭਉ ਹੈ, ਕਿੰਨੇ ਰਾਮ ਅਵਤਾਰ, ਅਰਵਾਦ ਉਸਦੀ ਧੂੜ ਵਰਗੇ ਨੇ, ਉਹਦੇ ਦਰ ਦੇ ਛਣ ਬਰਦਾਰ ਨੇ, ਉਹ ਇੱਕ ਹੀ ਹੈ ਐਸਾ, ਹੋਰ ਕਿਤੇ ਰਾਮ ਰਵਾਦ। ਕਹਿੰਦੇ ਨੇ ਰਾਮ ਚੰਦਰ ਜੀ ਦਾ ਰਾਵਣ ਨਾਲ ਯੁੱਧ ਹੋ ਰਿਹਾ, ਰਾਸ਼ਨ ਮੁੱਕ ਗਿਆ, ਹਨੁਮਾਨ ਮੁੰਦਰੀ ਦੇ ਦਿੱਤੀ ਕਿ ਜਾ ਫਲਾਣੇ ਤਾਂ ਚਲਿਆ ਜਾ, ਇਹ ਮੁੰਦਰੀ ਲੈ ਜਾ, ਉੱਥੇ ਇੱਕ ਮਾਤਾ ਚੱਕੀ ਪੀਸ ਰਹੀ, ਉਹਨੂੰ ਇਹ ਮੁੰਦਰੀ ਦੇ ਦੇ, ਰਾਸ਼ਨ ਆ ਜਾਏਗਾ। ਹਨੁਮਾਨ ਮੁੰਦਰੀ ਲੈ ਕੇ ਚਲੇ, ਜਾ ਮੁੰਦਰੀ ਉਸਮਾਨ ਦਿੱਤੀ ਮਾਂ, ਇਹ ਮੁੰਦਰੀ ਹੈ, ਰਾਮਚੰਦਰ ਜੀ ਨੇ ਦਿੱਤੀ ਹੈ, ਪਰ ਉਹਨਾਂ ਰਾਸ਼ਨ ਮੰਗਿਆ ਹੈ। ਕਹਿਣਾ ਜੀ ਖੂਹ ਵਿੱਚ ਸੁੱਟ ਦਿਓ, ਸਾਹਮਣੇ ਖੂਹ ਹੈ, ਖੂਹ ਵਿੱਚ ਮੁੰਦਰੀ ਸੁੱਟੀ, ਸੁੱਟਣ ਲੱਗਾ ਦੇਖਦਾ ਇਸ ਖੂਹ ਵਿੱਚ ਕੀ ਹੈ, ਖੂਹ ਮੁੰਦਰੀਆਂ ਨਾਲ ਭਰਿਆ। ਕਹਿਣ ਲੱਗਾ ਇਸ ਕੌਤਕ ਨੂੰ ਮੈਂ ਨਹੀਂ ਸਮਝਿਆ। ਕਹਿਣ ਲੱਗੇ ਜਿੰਨੀਆਂ ਮੁੰਦੀਆਂ ਤੂੰ ਖੂਹ ਵਿੱਚ ਤੱਕੀਆਂ ਨੇ ਨਾ, ਇੰਨੀ ਵਾਰ ਇੰਨੇ ਰਾਮ ਅਵਤਾਰ ਹੋਏ, ਹੋਰ ਕਿੱਥੇ ਰਾਮ ਰਵਾ। ਅਗਲੀ ਪੰਕਤੀ ਚ ਕਹਿ
ਗੀਤੀਆਂ ਕੰਨ ਕਹਾਣੀਆਂ ਕਿਤੇ ਬੇਰ ਵਿਚਾਰ,
ਅਤੇ ਕਿੰਨੇ ਕਾਂ ਕ੍ਰਿਸ਼ਨ ਦੀਆਂ ਕਹਾਣੀਆਂ ਨੇ, ਕਿੰਨੇ ਉਹਨਾਂ ਕਹਾਣੀਆਂ ਨੂੰ ਕਥਨ ਵਾਲੇ ਨੇ, ਕਿੰਨੇ ਵੇਦ ਨੇ, ਪਰ ਕਿਤਨੇ ਉਹਨਾਂ ਵੇਦਾਂ ਦੀ ਵਿਚਾਰ ਕਰਨ ਵਾਲੇ ਲੋਕ ਨੇ, ਕਿੰਨੀ ਕਾਂ ਉਹਨਾਂ ਵੇਦਾਂ ਦੀ ਵਿਚਾਰ ਹੈ, ਇਸ ਦਾ ਕੋਈ ਅੰਤ ਨਹੀਂ ਹੈ। ਇਸ ਨੂੰ ਲਿਖਿਆ ਗਿਆ
ਕਿਤੇ ਨਚਹਿ ਮੰਗਤੇ ਗਿਣ ਮੁੜ ਪੂਰਹਿ ਦਾਰ,
ਅਤੇ ਕਿੰਨੇ ਜੀਵ ਉਹਨਾਂ ਕਹਾਣੀਆਂ ਨੂੰ ਲੈ ਕੇ ਨੱਚਦੇ ਟੱਪਦੇ ਅਤੇ ਫਿਰ ਮੁੜ ਘੁੰਮ ਕਮਾ ਕੇ ਗਿਰਦੇ, ਕਿਸ ਲਈ? ਕੇਵਲ ਤਾਰ ਪੂਰਾ ਕਰਨਾ ਹੈ, ਇਸ ਲਈ ਉਹ ਡਿੱਗਦੇ ਵੀ ਨੇ, ਮੁੜਦੇ ਵੀ ਨੇ, ਹਾਵ ਹਾਵ ਕਰਦੇ, ਤਾਲਾਂ ਨੂੰ ਪੂਰੇ ਕਰਨ ਲਈ। ਅਗਲੀ ਪੰਕਤੀ ਚ ਕਹਿ ਦਿਆ بازار آ کے گلیاں آ کے ڈوڈی پٹ دیں اور وہ کہانیاں دہرا کے سنا دیں انہوں نے سانگ بنا دیں اگلی پکتی آپ کی دس رہے
گاوے راجے رانیاں بولے آل پتار
راجیاں کے سانگ بنا دیں رانیاں کے سانگ بنا دیں اور بڑا کچھ اس ویست اپنے منہ جو بولتے ہیں
لکھ ڈکیاں کے مندڑ لکھ ڈکیاں کے
قیمتی شاقا قیمتی گہنے پائے ہوتے ہیں قیمتی ہار پائے ہوتے ہیں
جت تن پائی ہے نانک سے تن ہو شان
یاد رکھو مانو سنسار بھی ایک تماشا ہے اور تمام جیون اس کے پاتر ہیں اتنے آ کے کہانیاں پا کے اپنے جیون کے تال پورا کر لے نچتے گاؤں کے ہستے اتنے آ کے گہنے پہ لے لکھا لکھا پین قیمتی مندریاں ہار پہنتے پر انہوں نے نہیں پتا کہ جت تن پائی نان کا سو تن ہو شار جی تن تہنے پہ پا رہے ہاں سی ان ایک دن سواد چیری ہو جانا ہے اس کا نہیں جانتے سب کچھ کہہ رہا
یار گلی چوٹی کتنا بڑا سوار
یاد رکھو گلی چوٹی گلیاں گیان نہیں ملتا گلوں میں گیان نہیں ملتا گیان کتنا تو سال لوہے وانگ کٹن ہے جی لوہے توڑنا کٹن ہے لوہے چبانا کٹن ہے ایو گیان کتنا بھی کٹن ہے سب کو جی اگلی پتی کہہ
کرم ملا تاپ پائی اور حکمت حکم خوار
پراپتی کہاں ہے جی اس کی کرم کرپا ہو جائے وہ قدر ہو جائے نہیں تو منک کی حکمت سیاحت اور منک کا اپنا حکم یہ منگی گلوں کا یہ خوار ہی ہونا پائے گا سب کچھ کہہ دیا
پوڑی نظر کر جے اپنی تا نظری ستگر پایا
ایک بار سارے پیار نال بچ کے آخو ستنام تنوں بادشاہ کدے نظر کریں جے اپنی کچھ ایسا سلسلہ جو ساری سمجھ میں نہیں آیا اسی گرو نال تو جڑنا نہیں چاہتے ایشور نال جڑنا چاہتے یاد رکھے ہو ایشور کرپا کرتا ہے تو گرو ملتا ہے گرو کرپا کرتا ہے تو نام رس کے پوچھا سکتا بانی میں ایسے وچن ہے کہ پورب کرم انکر جب پرگٹے پیٹے وہ پورکھ رسک بیراگی مٹے وہ اندھیر ملت ہر نانک جنم جنم کی سوئی جگ گرو کرپا کرنا ہے تاں کسے ایشور دے بخشے رجس نو بانی نے سنت کہا ہے سنت خدا ملا اور سنت کی مطلب یہ لباس نہیں ہے سنت سنت انت انتر نہ نام سات پرب بھیجنا بھائی سنتوں کو مت کوئی نہیں تو سنت رام ہے ایک سنت جس کی دس نشانیاں باڑی نے کہیا نے اور یاد رکھو گرو کی قسمتی تو پورا اترن والا سنت وہ تمہیں کی کرے گا جب وہ ملا ہوئے گا تھوڑا وہ تمہیں لیا کے تاری ماں گرو پکڑا دے گا اور گرو کی کرے گا گرو تمہیں ایشور نال ملے گا جب وہ کرپا کرتا ہے تو گرو ملتا ہے گرو کرپا کرتا ہے تو سنت ملتا ہے سنت کرپا کرتا ہے تو گرو تک لے جاتا ہے گرو کرپا کرتا ہے تو نام کار تک لے جاتا ہے نظر کرے جے اپنی نظری ستگر پایا ستگرو کی پراپتی اس کی نظر تو بنا نہیں ہوتی یاد رکھو اگلی پنکتی کہہ
رہے یہ جیو بہتے جنم بھرنے ستگر شبد سنایا
یہ ਬੜੇ ਜਨਮ ਜਨਮਾਂ ਵਿੱਚ ਫਰਕ ਹੈ। ਆਪ ਜੀ ਪੜ੍ਹਦੇ ਹੋ ਨਾ ਬਾਣੀ ਵਿੱਚ ਕਿ ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਕਲ ਵੀਰ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ, ਮੈਂ ਜਗਦੀਸ਼ ਮਿਲਨ ਕੀ ਬਰੀਆ, ਚਰਕਾਲ ਕੇ ਦੇਸ਼ ਜਰੀਆ, ਕਈ ਜਨਮ ਸਹਿਰ ਦਿਰ ਖਰਿਆ ਕਰਿਆ, ਕਈ ਜਨਮ ਕਰਮ ਨੇ ਖਰਿਆ, ਕਈ ਜਨਮ ਸਾਖ ਤੱਕ ਪਾਇਆ, ਲੱਖ ਚੌਰਾਸੀ ਜੋਤ ਜਮਾਇਆ, ਇਹ ਜੀਉ ਬਹੁਤੇ ਜਨਮ ਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਕਿ ਜੀਵ ਅਨੇਕ ਜਨਮਾਂ ਵਿੱਚ ਭਰਮ ਕੇ ਮਨੁੱਖਾ ਜਨਮ ਵਿੱਚ ਆਇਆ ਤੇ ਗੁਰੂ ਦਾ ਮਿਲਾਪ ਇਸ ਨੂੰ ਹੋ ਗਿਆ ਤਾਂ ਗੁਰੂ ਨੇ ਕੀ ਕੀਤਾ? ਸ਼ਬਦ ਸੁਣਾਇਆ। ਸ਼ਬਦ ਦਾ ਮਤਲਬ ਹੈ ਉਪਦੇਸ਼। ਇਹਨੂੰ ਉਪਦੇਸ਼ ਦਿੱਤਾ, ਇਹਨੂੰ ਉਪਦੇਸ਼ ਦਿੱਤਾ ਕਿ ਦੇਖ ਭਾਈ ਪ੍ਰਾਪਤ ਮਨ ਕਦੇ ਵਧੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰਾ ਕੀਤਾ ਨਾ ਖਾਂ, ਮਿਲ ਸਾਧ ਸੰਗਤ ਭਰ ਕੇਵਲ ਨਾਮ, ਸਰਮ ਜਾਮ ਨਾਗ ਭਵਜਨ ਕਰਨ ਕਹਿ, ਜਨਮ ਗ੍ਰਥਾ ਜਾਤ ਰੰਗ ਮਾਇਆ ਕਹਿ। ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਨੇ ਕਿਹਾ ਦੇਖ ਬੜੇ ਬੜੇ ਅਹੰਕਾਰੀਆ ਨਾਨਕ ਕਰ ਗਲ, ਗੁਰੂ ਨੇ ਇਹਨੂੰ ਉਪਦੇਸ਼ ਦਿੱਤਾ, ਬਹੁਤੇ ਚਰਨਾਂ ਵਿੱਚ ਧਰਮ ਦੇ ਆਏ ਮਿਲ ਗਿਆ ਗੁਰੂ ਤੇ ਗੁਰੂ ਨੇ ਦਿੱਤਾ ਉਪਦੇਸ਼। ਅਗਲੀ ਪੰਕਤੀ ਚ ਕਹਿੰਦੇ
ਸਤਿਗੁਰ ਜੀਵਨ ਦਾਤਾ ਕੋ ਨਹੀਂ, ਸਭ ਸੁਣਿਆ ਹੋ ਲੋਕ ਸੁਭਾਇਆ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਲੋਕੋ ਸੁਣ ਲਓ, ਸਭ ਸੁਣਿਓ ਲੋਕ ਸਭਾਇਆ, ਸਾਰੇ ਲੋਕੋ ਮੇਰੀ ਇਹ ਗੱਲ ਸੁਣ ਲਓ ਕਿ ਸਤਿਗੁਰ ਜੀਵਨ ਦਾਤਾ ਕੋ ਨਹੀਂ, ਗੁਰੂ ਵਰਗ ਦਾ ਦਾਤਾ ਕੋਈ, ਗੁਰੂ ਹੀ ਦਾਤਾ ਹੈ। ਗੁਰਦਾਤਾ ਗੁਰ ਹਿਰੈ ਘਰ ਗੁਰ ਦੀਪਕ ਤੇ ਲੋਇ, ਗੁਰੂ ਇੱਕ ਸ਼ਾਂਤੀ ਦਾ ਸੋਮਾ ਹੈ। ਗੁਰੂ ਤਿੰਨਾਂ ਦੀਪ ਲੋਕਾਂ ਵਿੱਚ ਪ੍ਰਕਾਸ਼ ਕਰਨ ਵਾਲਾ ਦੀਵਾ ਹੈ। ਐਵੇਂ ਗੁਰੂ ਨੇ ਬਚਨ ਨਹੀਂ ਕਹੇ ਗੁਰੂ ਗੁਰੂ ਗੁਰਕਾਰ ਨੂੰ, ਗੁਰੂ ਬਿਨਾਂ ਮੈਂ ਨਾ ਹੀ ਹੋ, ਗੁਰ ਭੋਵੇ ਤਾਰੇ ਭਾਵਾ, ਗੁਰ ਸੇਵਾ ਜਪਦੇ ਸੁਖਾ। ਨਰਮ ਪਾਤਸ਼ਾਹ ਕਹਿੰਦੇ ਦੁਬਾਰਾ
ਸਤਿਗੁਰ ਜੀਵਨ ਦਾਤਾ ਕੋ ਨਹੀਂ, ਸਭ ਸੁਣਿਆ ਹੋ ਲੋਕ ਸਭਾਇਆ।
ਨਰਮ ਨਾਨਕ ਦੇਵ ਸਾਹਿਬ ਕਹਿੰਦੇ ਕਿ ਇਸ ਦੁਨੀਆ ਨੂੰ ਸਾਰੇ ਲੋਕੋ ਇਹ ਗੱਲ ਸੁਣ ਲਓ ਕਿ ਸਤਿਗੁਰੂ ਜਿੱਦਾਂ ਵੱਡਾ ਦਾਤਾ ਯਾਦ ਰੱਖੋ, ਮਾਂ ਬਾਪ ਪੁੱਤਰ ਨੂੰ ਕੀ ਦਿੰਦਾ ਹੈ, ਜ਼ਿਆਦਾ ਤੋਂ ਜ਼ਿਆਦਾ ਇੱਕ ਮਕਾਨ, ਉਹ ਵਿੱਚ ਚਾਰ ਪੁੱਤਰ ਨੇ ਤੇ ਇੱਕ ਹੀ ਮਕਾਨ, ਚਾਰਾਂ ਨੂੰ ਅਲੱਗ ਅਲੱਗ ਨਹੀਂ ਬਣਾ ਕੇ ਦੇ ਸਕਦਾ। ਉਹ ਕੀ ਦਿੰਦਾ ਪੁੱਤਰ ਨੂੰ ਖਾਂਦੇ ਦੇ ਕਿਆ ਦੱਸ ਦੇ, ਪਰ ਗੁਰੂ ਕੀ ਦਿੰਦਾ ਹੈ? ਗੁਰੂ ਉਹ ਵਸਤੂ ਦਿੰਦਾ ਹੈ ਜਿਹੜੀ ਸਭ ਤੋਂ ਸ਼ਰਮਣੀ ਹੈ। ਗੁਰੂ ਨਾਨਕ ਦੇ ਘਰ ਵਿੱਚ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਸ਼ਰਮਣੀ ਹੈ, ਉਹ ਹੈ ਨਾਮ। ਨਾਮ ਸਰੋਵਰ ਸਰਵ ਮੈਂ ਭਗਤ ਰਹੇ ਲਿਪਤਾ, ਸੋਈ ਨਾਮ ਦਾਤ ਅੰਦਰ ਗੁਰ ਤੁਸ ਦਿਓ ਕਰਤਾ। ਯਾਦ ਰੱਖਿਓ ਗੁਰੂ ਜਦੋਂ ਤਰੁੱਠਦਾ ਹੈ ਤਾਂ ਨਾਮ ਨਾਲ ਜੋੜ ਦਿੰਦਾ, ਨਾਮ ਮਤਲਬ ਈਸ਼ਵਰ ਨਾਲ ਜੋੜ। ਇੱਡੀ ਵੱਡੀ ਦਾਤ ਕੋਈ ਹੋਰ ਨਹੀਂ ਦੇ ਸਕਦਾ, ਇਸ ਕਰਕੇ ਗੁਰੂ ਜੀ ਦਾ ਦਾਤਾ ਵੀ ਕੋਈ ਨਹੀਂ। ਜਦੋਂ ਈਸ਼ਵਰ ਨਾਲ ਜੁੜੋਗੇ ਤਾਂ ਧਨ ਆ ਜਾਏਗਾ, ਈਸ਼ਵਰ ਨਾਲ ਜੁੜੋਗੇ ਪਦਾਰਥ ਆ ਜਾਣਗੇ, ਈਸ਼ਵਰ ਨਾਲ ਜੁੜੋਗੇ ਸੁੱਖ ਮਿਲ ਜਾਣਗੇ, ਈਸ਼ਵਰ ਨਾਲ ਜੁੜੋਗੇ ਦੁਨੀਆਂ ਹਰ ਵਸਤੂ ਪ੍ਰਾਪਤ ਹੋ ਜਾਏ। ਇਸ ਕਰਕੇ ਸਤਿਗੁਰ ਜੀਵਨ ਦਾਤਾ ਕੋਈ ਨਹੀਂ, ਸਭ ਸੁਣਿਆ ਲੋਕ ਸਭਾਇਆ। ਮਾਤਾ ਪਿਤਾ ਭੁਗਤੀ ਨਹੀਂ ਦੇ ਸਕਦਾ, ਗੁਰੂ ਨੂੰ ਵੀ ਦੇ ਦਿੰਦਾ। ਮਾਤਾ ਪਿਤਾ ਨਿਰੰਕਾਰ ਨਾਲ ਨਹੀਂ ਜੋੜ ਸਕਦਾ, ਗੁਰੂ ਨਿਰੰਕਾਰ ਨਾਲ ਜੋੜ ਦਿੰਦਾ। ਅਗਲੀ ਪੰਕਤੀ ਛਾਪ ਚੁੱਕਿਆ ਹੈ
ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ।
ਜਿਨ੍ਹਾਂ ਨੇ ਆਪਣੇ ਵਿੱਚੋਂ ਆਪੇ ਨੂੰ ਗਵਾ ਦਿੱਤਾ ਸਤਿਗੁਰੂ ਨਾਲ ਮਿਲ ਕੇ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਭਾਵ ਈਸ਼ਵਰ ਦੀ ਪ੍ਰਾਪਤੀ। ਸਤਿਗੁਰ ਜਿਹੜੇ ਸੱਚ ਪਾਇਆ, جن وچوں آپ گواہ جنی دیر آپ کا بھاو بڑھیا رہے گا انہی دیر پراپتی نہیں جب ستگرو مل کے سچ نال جڑ کے آپ کا بھاو گوا دیں گے تو ایشور کی پراپتی ہو جائے گی. اگلی پنکتی چھ
جن سچ سچ بجایا
گرو ایسا ہے جنہیں سچ ہی سچ سمجھا دیتا ہے جن سچ سچ بجھائے گرو نے جڑایا گرو نے دسیا ایشور بنا کوئی تیرا لاگو ایشور بنا کوئی تیرا رکھوالا ایشور تو بنا جائے وہاں بیان ہوتا جب دل ہے تاکہ کیول نام سکتے رہے چلے چاہے مشکل ہو گئے ہاتھ بھاری ہر کر نام کھین مان پتا ہے کہ گرو نے ہی ایسی شکشت دی اس کر کے گرو نام جڑنا ضروری اور گرو نے ہی دسیا کہ سب کچھ اس کے گھر ہے اس کو باہر کچھ نہیں اتنے سمجھتی ہے گرو بادشاہ کرپا کرن پوتر بان کا ادیش سارے سارے بس جائے جس نال سارا منخا جب سفر ہو سکے پاون مان کی وچار کرتے ہوئے ملا گرو کے در کو کر جا کے سات سنگت اپنے در کا بخاری جان کو معاف کر دیں گے بچن اپدیش گرو کا جا کے ہردے کو سونا تاکہ داس دار اپنے سارے کا جو گرو کی ہندی میں گزارے سونا ہے لکھے پیس کے جس نال اس کی بنائیے یہ لوگ سکھی ہے پر لوگ سہیلے نانک رنگ رنگ آپ لگے ہیں واحد جی کلو رام سال واحد